ਅਤੇ ਲੁਧਿਆਣੇ ਦੇ ਨਜ਼ਦੀਕ ਉਹ ਭਾਣਾ ਵਰਤ ਗਿਆ। 13 ਦਿਨ ਦੇ ਕਰੀਬ ਮਹਾਂਪੁਰਖ CMC ਹੋਸਪਿਟਲ ਦੇ ਵਿੱਚ ਦਾਖਲ ਰਹੇ, ਪਰ ਜੋ ਵਾਹਿਗੁਰੂ ਦਾ ਭਾਣਾ ਜਿਨ ਤੋਂ ਭੇਜੇ ਤਿਨਹਿ ਬੁਲਾਏ, ਸੁਖ ਸਹਿ ਸਿਤੀ ਕਰ ਆਓ, ਅੰਧ ਮੰਗਲ ਗੁਣ ਗਾਓ, ਸਹਿ ਤੁਨ ਨੇਚਲ ਰਾਜ ਕਮਾਓ, ਉਹ ਸੱਚਖੰਡ ਪਿਆਨਾ ਕਰ ਗਏ ਸਨ। ਉਹਨਾਂ ਮਹਾਂਪੁਰਖਾਂ ਦਾ ਜੋੜ ਮੇਲਾ 16 ਅਗਸਤ ਭਾਦਰੋਂ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇੱਥੇ ਦੇ ਨੌਜਵਾਨ ਸਿੰਘਾਂ ਨੇ, ਟਕਸਾਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਨੇ ਰਲ ਮਿਲ ਕੇ ਇਹ ਮਹਾਨ ਉਪਰਾਲਾ ਕੀਤਾ ਕਿ ਉਹਨਾਂ ਮਹਾਂਪੁਰਖਾਂ ਦਾ, ਜਿਨ੍ਹਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਹੈ, ਭਾਵੇਂ ਉਹਨਾਂ ਨੂੰ ਪ੍ਰਚਾਰ ਦਾ ਸਮਾਂ ਬਹੁਤ ਥੋੜ੍ਹਾ ਮਿਲਿਆ, ਪਰ ਉਨੇ ਸਮੇਂ ਦੇ ਦੌਰਾਨ ਜੋ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਕੀਤਾ, ਉਹ ਆਪਣੀ ਮਿਸਾਲ ਆਪ ਸਨ। ਇਸ ਵਾਸਤੇ ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਸਾਨੂੰ ਵੀ ਇਹ ਸੇਧ ਲੈਣੀ ਚਾਹੀਦੀ ਹੈ, ਜਿਵੇਂ ਉਹਨਾਂ ਬੜੇ ਪ੍ਰੇਮ, ਲਗਨ, ਉਤਸ਼ਾਹ ਅਤੇ ਪਿਆਰ ਦੇ ਨਾਲ ਨਿਰਮਾਣ ਅਤੇ ਨਿਸ਼ਕਾਮ ਹੋ ਕੇ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕੀਤਾ, ਉਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਦੇ ਪਾਏ ਪੂਰਨਿਆਂ 'ਤੇ ਸਾਨੂੰ ਵੀ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਰੇ ਟਕਸਾਲ ਦੇ ਵਿਦਿਆਰਥੀ, ਨੌਜਵਾਨ ਸਿੰਘ ਵਧਾਈ ਦੇ ਪਾਤਰ ਨੇ, ਜੋ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮਹਾਂਪੁਰਖਾਂ ਦਾ ਸਾਲਾਨਾ ਜੋੜ ਮੇਲਾ ਵੀ ਗੁਰਦੁਆਰਾ ਸਮੈਦਕ ਵਿਖੇ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਮਨਾਉਂਦੇ ਨੇ। ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੋੜ ਮੇਲਾ ਇੱਥੇ ਬਾਬਾ ਸੰਗ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦਮਦਮੀ ਟਕਸਾਲ ਦੇ ਬਾਬਾ ਬੋੜ ਅਤਿ ਸਤਿਕਾਰ ਜੋ ਬਾਬਾ ਠਾਕੁਰ ਸਿੰਘ ਜੀ ਮੁਖੀ ਦਮਦਮੀ ਟਕਸਾਲ, ਉਹਨਾਂ ਨੇ ਵੀ ਵਿਦੇਸ਼ਾਂ ਵਿੱਚ ਆ ਕੇ ਜੋ ਸਿੱਖੀ ਦਾ ਬੀਜ ਬੀਜਿਆ, ਆਪਣੇ ਜੀਵਨ ਦੇ ਅਮਲੀ ਆਚਾਰ ਦੁਆਰਾ ਸਿੱਖੀ ਦਾ ਪ੍ਰਚਾਰ ਕੀਤਾ, ਕਿਉਂ ਕਥਾ ਰਾਹੀਂ ਪ੍ਰਚਾਰ ਤਾਂ ਅਸੀਂ ਸਾਰੇ ਕਰਦੇ ਹਾਂ, ਪਰ ਆਪਣੇ ਜੀਵਨ ਆਚਾਰ ਰਾਹੀਂ ਜੇ ਪ੍ਰਚਾਰ ਕੀਤਾ, ਉਹ ਇੱਕੋ ਇੱਕ ਮਹਾਂਪੁਰਖ ਸਨ ਟਕਸਾਲ ਦੇ ਸਤਿਕਾਰਯੋਗ ਬਾਬਾ ਠਾਕੁਰ ਸਿੰਘ। ਉਹਨਾਂ 'ਤੇ 3 ਮਹਾਂਪੁਰਖਾਂ ਦੀ ਬਖਸ਼ਿਸ਼ ਸੀ, ਆਸ਼ੀਸ਼ ਸੀ। ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਦੇ ਸਮੇਂ ਵੱਡੇ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਸਮੇਂ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਉਹ ਮਹਾਂਪੁਰਖਾਂ ਦੀ ਸੇਵਾ ਕਰਦੇ ਸਨ। ਇਸ਼ਨਾਨ ਕਰਵਾਉਣਾ, ਲੰਗਰ ਪਾਣੀ ਛਕਾਉਣਾ, ਹੋਰ ਸਾਰੀ ਜਲ ਪਾਣੀ ਦੀ ਸੇਵਾ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਕਰਦੇ ਸਨ, ਕਿਉਂਕਿ ਦਾਸ ਨੇ ਸਾਰਾ ਕੁਝ ਅੱਖੀਂ ਦੇਖਿਆ। ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਇਹ ਮਹਾਂਪੁਰਖਾਂ ਨੂੰ ਬਾਣੀ ਸਰਵਣ ਕਰਵਾਉਂਦੇ ਸਨ। ਲਗਾਤਾਰ ਕਈ ਕਈ ਘੰਟੇ 5 ਬਾਣੀਆਂ, ਨਿਤਨੇਮ ਦੀਆਂ ਬਾਣੀਆਂ, ਫਿਰ 5 ਗ੍ਰੰਥੀ ਦਾ ਪਾਠ, ਕਿਉਂਕਿ ਮਹਾਂਪੁਰਖਾਂ ਦੇ ਬਾਣੀ ਜ਼ੁਬਾਨੀ ਬਹੁਤ ਘੰਟ ਸੀ ਅਤੇ ਜ਼ੁਬਾਨੀ ਹੀ ਸਾਰੀ ਬਾਣੀ ਮਹਾਂਪੁਰਖਾਂ ਨੂੰ ਸਰਵਣ ਕਰਾਉਂਦੀ ਅਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਗਾਹੇ ਅਵਗਾਹੇ ਵੱਡੇ ਮਹਾਂਪੁਰਖਾਂ ਦੇ ਸਮੇਂ ਜਥੇ ਵਿੱਚ ਆਉਂਦੇ ਜਾਂਦੇ ਰਹਿੰਦੇ। ਪੱਕੇ ਤੌਰ 'ਤੇ ਮਹਾਂਪੁਰਖਾਂ ਦੇ ਜਥੇ ਵਿੱਚ ਉਹਨਾਂ ਨੂੰ ਰਹਿਣ ਦਾ ਸਮਾਂ ਘੱਟ ਮਿਲਦਾ ਸੀ, ਪਰ ਜਿਸ ਲਗਨ ਦੇ ਨਾਲ ਇਹਨਾਂ ਤਿੰਨਾਂ ਮਹਾਂਪੁਰਖਾਂ ਨੇ ਵੱਡੇ ਮਹਾਂਪੁਰਖਾਂ ਦੀ ਸੰਗਤ ਕੀਤੀ, ਸੇਵਾ ਕੀਤੀ, ਆਸੀਸਾਂ ਅਤੇ ਬਖਸ਼ਾਂ ਪ੍ਰਾਪਤ ਕੀਤੀਆਂ ਔਰ ਉਹਨਾਂ ਦਾ ਰਿਜ਼ਲਟ, ਉਹਨਾਂ ਦਾ ਜੋ ਮਹਾਤਮ ਸੀ ਬਾਅਦ ਵਿੱਚ ਪ੍ਰਗਟ ਹੋਇਆ। ਇਸ ਦੇ ਨਾਲ ਨਾਲ ਦਾਸ ਇਹ ਵੀ ਬੇਨਤੀ ਕਰ ਦੇਵੇ, ਗੁਰਦੁਆਰਾ ਖੰਡ ਪ੍ਰਕਾਸ਼ ਪਿੰਡਰ ਕਲਾਂ ਵਿਖੇ ਇਸ ਵੇਲੇ ਮਹਾਂਪੁਰਖ ਕੌਮ ਦੇ ਮਹਾਨ ਵਿਦਵਾਨ ਵੈਰਾਗੀ ਤਿਆਗੀ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ, ਉਹ ਵੀ ਵੱਡੇ ਮਹਾਂਪੁਰਖਾਂ ਦੇ ਸਮੇਂ ਮਹਾਂਪੁਰਖਾਂ ਦੇ ਨਾਲ ਹੀ ਉਹ ਵਿੱਦਿਆ ਪੜ੍ਹਦੇ ਸਨ। ਵਿੱਦਿਆ ਪੜ੍ਹਨ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਉਹਨਾਂ ਦੀ ਡਿਊਟੀ ਲਾ ਦਿੱਤੀ ਵੀ ਤੁਸੀਂ ਵਿਦਾਨ ਦੇ ਗ੍ਰੰਥ ਪੜ੍ਹਾਉਣੇ ਨੇ। ਹੁਣ ਵਿਚਾਰ ਸਾਗਰ, ਮੋਕਸ਼ ਪੰਥ, ਬਿਰਤੀ ਪ੍ਰਭਾਕਰ, ਤਰਕ ਸੰਗ੍ਰਹਿ, ਰੂਪ ਦੀ ਪਿੰਗਲ, ਨਿਆਂ ਸ਼ਾਸਤਰ ਆਦਿਕ, ਇਹ ਸਾਰੇ ਜਿਹੜੇ ਅਨਵਿਦਿਆ ਦੇ ਕਠਨ ਗ੍ਰੰਥ ਸਨ, ਉਹ ਸੰਤ ਗਿਆਨੀ ਮੋਹਨ ਸਿੰਘ ਜੀ ਹੀ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ। ਅਤੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਵੀ ਸੰਤ ਗਿਆਨੀ ਮੋਹਨ ਸਿੰਘ ਜੀ ਦੇ ਪਾਸੋਂ ਹੀ ਵਿਚਾਰ ਸਾਗਰ ਵਿਦਾਂਤ ਪੜ੍ਹਿਆ ਸੀ। ਇਹ ਗੱਲਾਂ ਆਮ ਤੌਰ 'ਤੇ ਬਹੁਤੇ ਨੌਜਵਾਨ ਸਿੰਘਾਂ ਨੂੰ ਨਹੀਂ ਪਤਾ ਹੋਣਗੀਆਂ, ਪਰ ਉਹਨਾਂ ਵੱਡੇ ਮਹਾਂਪੁਰਖਾਂ ਦੇ ਵਿੱਚ ਸਿੱਖੀ ਦੇ ਸਾਰੇ ਗੁਣ ਸਨ। ਅਤੇ ਜਿਨ੍ਹਾਂ ਜਿਨ੍ਹਾਂ ਮਹਾਂਪੁਰਖਾਂ ਨੇ ਸੇਵਾ ਕੀਤੀ, ਹੁਣ ਇਹ ਚਾਰ ਮਹਾਂਪੁਰਖ ਬਣ ਜਾਂਦੇ ਨੇ। ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਬਾਣੀ ਸੁਣਾਉਂਦੇ ਸਨ, ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਉਹ ਜਲ ਪਾਣੀ, ਲੰਗਰ, ਇਸ਼ਨਾਨ ਪਾਣੀ ਦੀ ਸੇਵਾ ਕਰਵਾਉਂਦੇ ਸਨ, ਅਤੇ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਗੁਰਮਤਿ ਦੀ ਵਿੱਦਿਆ ਪੜ੍ਹਨ ਪੜ੍ਹਾਉਣ ਦੀ ਸੇਵਾ ਕਰਦੇ ਸਨ, ਅਤੇ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਸਾਰੇ ਮਹਾਂਪੁਰਖਾਂ ਦੀ ਜੋੜੇ ਝਾੜਨੇ, ਲੰਗਰ ਪਾਣੀ ਛਕਾਉਣਾ ਅਤੇ ਜਥੇ ਦੀ ਵੀ, ਸੰਗਤ ਦੀ ਵੀ ਮਹਾਨ ਸੇਵਾ ਕਰਦੇ ਸਨ। ਦਾਸ ਨੇ ਸਭ ਕੁਝ ਅੱਖੀਂ ਡਿੱਠਿਆ। ਜਦੋਂ ਵੱਡੇ ਮਹਾਂਪੁਰਖ ਰੋਡੇ ਪਿੰਡ ਵਿੱਚ ਜਾਂਦੇ ਸਨ ਤਾਂ ਉਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਆਪਣੇ ਘਰੋਂ, ਕਿਉਂਕਿ ਉਹ ਬਾਹਰ ਉਹ ਕੋਠਿਆਂ ਵਿੱਚ ਰਹਿੰਦੇ ਸਨ, ਜਿਹੜਾ ਰੋਡੇ ਪਿੰਡ ਹੈ ਅਤੇ ਮਹਾਂਪੁਰਖਾਂ ਦਾ ਜੋ ਘਰ ਸੀ ਥੋੜ੍ਹਾ ਦੂਰ ਸੀ, ਉੱਥੋਂ ਦੁੱਧ ਦੀ ਗਾਗਰ ਸਿਰ 'ਤੇ ਭਰ ਕੇ ਸਾਰੇ ਘਰਾਂ ਦੇ ਵਿੱਚੋਂ ਦੁੱਧ ਇਕੱਠਾ ਕਰਕੇ ਪੈਦਲ ਚੱਲ ਕੇ ਜਲ ਪਾਣੀ ਬਣਨ ਤੋਂ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਆ ਜਾਂਦੇ ਸਨ, ਅਤੇ ਉੱਥੇ ਆ ਕੇ ਫਿਰ ਝਾੜੂ ਚੁੱਕ ਲੈਣਾ, ਝਾੜੂ ਦੀ ਸੇਵਾ ਕਰਨ ਲੱਗ ਜਾਣੀ, ਫਿਰ ਉਹ ਪਾਣੀ ਛਿੜਕਣਾ ਜਿੱਥੇ ਸਿੰਘਾਂ ਨੇ ਲੰਗਰ ਛਕਣਾ, ਅਤੇ ਨਾਲੇ ਸੇਵਾ ਕਰੀ ਜਾਣੀ, ਨਾਲੇ ਬਾਣੀ ਪੜ੍ਹੀ ਜਾਣੀ। ਅਤੇ ਕਦੇ ਵੀ ਉਹਨਾਂ ਨੇ ਕਿਸੇ ਨੂੰ ਕੌੜਾ ਅਤੇ ਫਿੱਕਾ ਬਚਨ ਨਹੀਂ ਸੀ ਬੋਲਿਆ, ਬੜੇ ਪ੍ਰੇਮ ਅਤੇ ਲਗਨ ਦੇ ਨਾਲ ਉਹ ਸੇਵਾ ਕਰਦੇ। ਜਿਸ ਜਿਸ ਢੰਗ ਦੇ ਨਾਲ ਮਹਾਂਪੁਰਖਾਂ ਦੀ ਸੇਵਾ ਕੀਤੀ, ਫਿਰ ਉਹਨਾਂ ਤੋਂ ਬਖਸ਼ਾਂ ਵੀ ਪ੍ਰਾਪਤ ਹੋਈਆਂ। ਟਕਸਾਲ ਦੇ ਬਜ਼ੁਰਗ ਵਿਦਿਆਰਥੀ ਅਤੇ ਜੋ ਗੁਰਮਤਿ ਦੀ ਵਿੱਦਿਆ ਪੜ੍ਹਾਉਂਦੇ ਨੇ ਅੱਜ ਕੱਲ੍ਹ, ਸਤਿਕਾਰਯੋਗ ਗਿਆਨੀ ਸੁਰਜੀਤ ਸਿੰਘ ਜੀ ਸੋਧੀ ਜੀ, ਉਹ ਇਹ ਬਚਨ ਅਕਸਰ ਸੰਗਤਾਂ ਵਿੱਚ ਸੁਣਾਇਆ ਕਰਦੇ ਸਨ ਕਿ ਮਹਾਂਪੁਰਖਾਂ ਵਿੱਚ ਸਾਰੇ ਗੁਣ ਸਨ, ਪਰ ਜਿਨ੍ਹਾਂ ਜਿਨ੍ਹਾਂ ਵਿਦਿਆਰਥੀਆਂ ਨੇ ਮਹਾਂਪੁਰਖਾਂ ਦੀ ਸੇਵਾ ਕੀਤੀ, ਸੰਗਤ ਕੀਤੀ, ਅਤੇ ਫਿਰ ਉਹਨਾਂ ਨੂੰ ਵੀ ਉਹਦਾ ਫਲ ਜ਼ਰੂਰ ਮਿਲਿਆ। ਉਹ ਅਕਸਰ ਕਹਿੰਦੇ ਸਨ ਜੋ ਭਜਨ ਬੰਦਗੀ ਅਤੇ ਵਿੱਦਿਆ ਸੀ ਉਹ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਵਿਰਸੇ ਦੇ ਵਿੱਚ ਮਹਾਂਪੁਰਖਾਂ ਤੋਂ ਮਿਲੀ ਅਤੇ ਉਹਨਾਂ ਨੇ ਅੱਗੇ ਵਿਦਿਆਰਥੀਆਂ ਨੂੰ ਪੜ੍ਹਾਇਆ। ਨਿਤਾੜਕ ਹੋ ਕੇ, ਅਣਥੱਕ ਹੋ ਕੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਚੜ੍ਹਦੀ ਕਲਾ ਦੇ ਵਿੱਚ ਕਰਨਾ, ਸੁੱਤੀ ਕੌਮ ਨੂੰ ਜਗਾਉਣਾ, ਇਹ ਸੇਵਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਮਹਾਂਪੁਰਖਾਂ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਈ। ਅਤੇ ਫਿਰ ਨਿਰਭਉ ਨਿਰਵੈਰ ਹੋ ਕੇ ਖੰਡਾ ਖੜਕਾਉਣਾ, ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਅਤੇ ਦੁਸ਼ਟਾਂ ਨੂੰ ਸੋਧਣਾ, ਇਹ ਜਿਹੜੀ ਸਿੱਖੀ ਦਾ ਗੁਣ ਸੀ ਜਾਂ ਇਹ ਸਿੱਖੀ ਦੀ ਸੇਵਾ ਸੀ, ਇਹ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਪ੍ਰਾਪਤ ਹੋਈ। ਨਿਰਮਾਣ ਅਤੇ ਨਿਸਕਾਮ ਹੋ ਕੇ ਸੇਵਾ ਕਰਨੀ, ਇਹ ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਨੂੰ ਇਹ ਗੁਣ ਮਹਾਂਪੁਰਖਾਂ ਤੋਂ ਮਿਲਿਆ। ਸਤਿਕਾਰਯੋਗ ਬਾਬਾ ਠਾਕੁਰ ਸਿੰਘ ਜੀ ਇੱਕ ਵਾਰ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਸੁਣਾ ਰਹੇ ਸਨ। ਦਾਸ ਦੇ ਨਾਲ ਹੀ ਉਹਨਾਂ ਨੇ ਬਚਨ ਸਾਂਝਾ ਕੀਤਾ ਕਿ ਇੱਕ ਵਾਰ ਮਹਾਂਪੁਰਖ ਗੰਗਾ ਨਗਰ, ਉੱਥੇ ਲੈਲਪੁਰੀਏ ਸਰਦਾਰ ਭਾਈ ਜਵਾਹਰ ਸਿੰਘ ਜੀ, ਉਹ ਹਰ ਸਾਲ ਪ੍ਰੋਗਰਾਮ ਬਣਾਉਂਦੇ ਸਨ। 2 ਮਹੀਨੇ ਅੱਸੂ ਕੱਤੇ ਦਾ ਮਹਾਂਪੁਰਖ ਉੱਥੇ ਰਿਹਾ ਕਰਦੇ। ਉੱਥੇ ਇੱਕ ਛੋਟੀ ਨਹਿਰ ਸੀ, ਸਾਰੇ ਸਿੰਘ ਉੱਥੇ ਇਸ਼ਨਾਨ ਕਰਿਆ ਕਰਦੇ, ਮਹਾਂਪੁਰਖ ਵੀ ਉੱਥੇ ਇਸ਼ਨਾਨ ਕਰਿਆ ਕਰਦੇ ਸਨ। ਇੱਕ ਦਿਨ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ, ਸਾਡੇ ਮਨ ਦੇ ਵਿੱਚ ਫੁਰਨਾ ਹੋਇਆ ਬਈ ਮਹਾਂਪੁਰਖਾਂ ਦੀ ਸੇਵਾ 'ਤੇ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ, ਕਰ ਰਹੇ ਹਾਂ, ਪਰ ਹੁਣ ਸੰਗਤ ਦੀ ਸੇਵਾ, ਸਿੰਘਾਂ ਦੀ ਸੇਵਾ ਕਰਨ ਦਾ ਸਮਾਂ ਬਹੁਤ ਘੱਟ ਮਿਲਦਾ। ਮਨ ਵਿੱਚ ਇਹ ਫੁਰਨਾ ਉੱਠਿਆ ਵੀ ਹੁਣ ਮਹਾਂਪੁਰਖਾਂ ਦੀ ਸੇਵਾ 'ਤੇ ਕਰ ਰਹੇ ਹਾਂ, ਦਿਨ ਰਾਤ 24 ਘੰਟੇ ਬਾਬਾ ਜੀ ਹਰ ਵੇਲੇ ਤਿਆਰ ਬਰਤਿਆਰ ਰਹਿੰਦੇ, ਪਰ ਫੁਰਨਾ ਇਹ ਹੋਇਆ ਹੁਣ ਸੰਗਤ ਅਤੇ ਸਿੰਘਾਂ ਦੀ ਸੇਵਾ ਨਹੀਂ ਹੋ ਰਹੀ। ਮਹਾਂਪੁਰਖ ਨਹਿਰ ਵਿੱਚੋਂ ਇਸ਼ਨਾਨ ਕਰਕੇ ਬਾਹਰ ਨਿਕਲੇ, ਕਸ਼ਹਿਰਾ ਬਦਲਣ ਲੱਗੇ। ਬਾਬਾ ਜੀ ਕਹਿਣ ਲੱਗੇ, ਮੇਰੇ ਵੱਲ ਤੱਕ ਕੇ ਮਹਾਂਪੁਰਖ ਕਹਿਣ ਲੱਗੇ, ਬਾਬਾ ਠਾਕੁਰ ਸਿੰਘ ਜੀ ਆਪਣੀ ਉਮਰ ਇੱਕੋ ਜਿੰਨੀ ਲਿਖੀ ਹੋਈ ਸੀ, ਆਪਾਂ ਇਕੱਠਿਆਂ ਹੀ ਸੱਚਖੰਡ ਨੂੰ ਜਾਣਾ ਸੀ, ਪਰ ਤੁਹਾਡੇ ਮਨ ਦੇ ਵਿੱਚ ਸੰਗਤ ਦੀ, ਸਿੰਘਾਂ ਦੀ ਸੇਵਾ ਕਰਨ ਦਾ ਫੁਰਨਾ ਪੈਦਾ ਹੋ ਗਿਆ, ਇਸ ਵਾਸਤੇ ਜਦੋਂ ਸਾਡਾ ਸਮਾਂ ਆਇਆ ਅਸੀਂ ਸੱਚਖੰਡ ਜਾਵਾਂਗੇ, ਤੁਸੀਂ ਬਾਅਦ ਵਿੱਚ ਸੇਵਾ ਕਰਨੀ ਹੈ ਅਤੇ ਤੁਹਾਡੇ ਕੋਲੋਂ ਗੁਰੂ ਮਹਾਰਾਜ ਨੇ ਸੇਵਾ ਲੈਣੀ ਹੈ, ਤੁਸੀਂ ਹੁਣ ਸੰਗਤ ਦੀ, ਟਕਸਾਲ ਦੀ ਅਤੇ ਸਿੰਘਾਂ ਦੀ ਰੱਜ ਕੇ ਸੇਵਾ ਕਰਿਓ। ਇਹ ਬਚਨ ਬਾਬਾ ਜੀ ਨੇ ਆਪ ਦੱਸਿਆ, ਕਿਉਂ ਬਾਬਾ ਜੀ ਦਾ ਅਤੇ ਸਾਰੇ ਹੀ ਮਹਾਂਪੁਰਖਾਂ ਦਾ, ਵੱਡੇ ਮਹਾਂਪੁਰਖਾਂ ਦੇ ਨਾਲ ਬੜਾ ਹੀ ਲਗਾਓ ਸੀ। ਉਹਨਾਂ 'ਤੇ ਕਲਗੀਧਰ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਸੀ, ਇਸ ਕਰਕੇ ਉਹ ਮਹਾਂਪੁਰਖ ਜਿਹੜੇ ਜਿਹੜੇ ਉਹਨਾਂ ਦੇ ਵਿਦਿਆਰਥੀ ਜਾਂ ਉਹਨਾਂ ਦੇ ਸਿਖਿਆਰਥੀ, ਸੇਵਾਦਾਰ, ਪੈਰੋਕਾਰ ਸਨ, ਉਹਨਾਂ ਨੂੰ ਪਤਾ ਸੀ ਕਿਹੜੀ ਸੇਵਾ 'ਤੇ ਕਦੋਂ ਉਹਨਾਂ ਤੋਂ ਲੈਣੀ ਸੀ। ਆਪ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਜਦੋਂ ਸਤਿਕਾਰਯੋਗ ਬਾਬਾ ਜੀ ਇੰਗਲੈਂਡ ਦੀ ਧਰਤੀ 'ਤੇ ਆਏ ਸਨ, ਭਾਈ ਸੁਖਰਾਜ ਸਿੰਘ ਜੀ ਬੈਠੇ ਨੇ, ਇਹਨਾਂ ਦੇ ਪਾਸ ਲੀਡ ਮਹਾਂਪੁਰਖ ਠਹਿਰੇ ਹੋਏ ਸਨ। ਅਚਾਨਕ ਸਰੀਰ ਢਿੱਲਾ ਹੋਇਆ, ਇਲਾਜ ਵੀ ਕਰਵਾਇਆ ਗਿਆ, ਬਾਅਦ ਵਿੱਚ ਸਾਊਥ ਹਾਲ ਚਲੇ ਗਏ। ਉੱਥੇ ਭਾਈ ਸਰਵਣ ਸਿੰਘ ਜੀ ਦੇ ਘਰ ਮਹਾਂਪੁਰਖ ਠਹਿਰੇ ਸਨ, ਦਾਸ ਨੂੰ ਪਤਾ ਲੱਗਿਆ, ਮਿਲਣ ਵਾਸਤੇ ਗਿਆ। ਬਾਬਾ ਜੀ ਦੇ ਮਨ ਦੇ ਵਿੱਚ ਬੜਾ ਵੈਰਾਗ ਜਿਹਾ ਪੈਦਾ ਹੋਇਆ, ਕਹਿਣ ਲੱਗੇ, ਬਾਬਾ ਜੀ ਦਾਸ ਨੂੰ ਗਿਆਨੀ ਜੀ ਕਹਿ ਕੇ ਬੁਲਾਉਂਦੇ ਸਨ, ਕਹਿਣ ਲੱਗੇ, ਗਿਆਨੀ ਜੀ ਬਈ ਚੰਗਾ ਹੁੰਦਾ ਜੇ ਅਸੀਂ ਮਹਾਂਪੁਰਖਾਂ ਦਾ ਬਚਨ ਮੰਨ ਲੈਂਦੇ। ਮੈਂ ਹੈਰਾਨ ਜਿਹਾ ਹੋ ਕੇ ਸੋਚਣ ਲੱਗਿਆ ਵੀ ਇਹ ਮਹਾਂਪੁਰਖ ਇਹ ਕਿਹੜਾ ਰਾਮ ਜੀ ਬਚਨ ਕਹਿ ਰਹੇ ਨੇ। ਦਾਸ ਨੇ ਬੇਨਤੀ ਕੀਤੀ, ਮਹਾਂਪੁਰਖੋ ਤੁਸੀਂ ਮਹਾਂਪੁਰਖਾਂ ਦਾ ਹਰ ਇੱਕ ਬਚਨ ਮੰਨਿਆ, ਪ੍ਰੇਮ ਨਾਲ ਸੇਵਾ ਕੀਤੀ, ਖੁਸ਼ੀਆਂ ਪ੍ਰਾਪਤ ਕੀਤੀਆਂ, ਹੁਣ ਦਾਸ ਨੂੰ ਤਾਂ ਪਤਾ ਨਹੀਂ ਲੱਗ ਰਿਹਾ ਤੁਸੀਂ ਇਹ ਕੀ ਬਚਨ ਕਹਿ ਰਹੇ ਹੋ, ਕਿਹੜਾ ਬਚਨ ਨਹੀਂ ਮੰਨਿਆ। ਅਖੀਰ 'ਤੇ ਵੈਰਾਗ ਦੇ ਵਿੱਚ ਆ ਕੇ ਕਹਿਣ ਲੱਗੇ, ਮਹਾਂਪੁਰਖਾਂ ਨੇ ਬਚਨ ਕੀਤਾ ਸੀ ਕਿ ਅਸੀਂ ਤੁਹਾਨੂੰ ਨਾਲ ਹੀ ਲੈ ਕੇ ਜਾਣਾ ਸੀ ਸੱਚਖੰਡ, ਅਸੀਂ ਉਦੋਂ ਬਚਨ ਨਹੀਂ ਮੰਨ ਸਕੇ। ਜੇ ਉਸ ਵੇਲੇ ਬਚਨ ਮੰਨ ਲੈਂਦੇ ਤਾਂ ਬਾਅਦ ਵਿੱਚ ਆਹ ਜਿਹੜਾ ਸਰੀਰਕ ਕਸ਼ਟ ਸਾਡੇ 'ਤੇ ਆਇਆ ਇਹ ਸ਼ਾਇਦ ਸਾਨੂੰ ਨਾ ਦੇਖਣਾ ਪੈਂਦਾ। ਫਿਰ ਇੱਕ ਦਿਨ ਇੰਨੇ ਵੈਰਾਗ ਅਤੇ ਪ੍ਰੇਮ ਦੇ ਵਿੱਚ ਆਏ, ਦਾਸ ਨੂੰ ਸੁਨੇਹਾ ਭੇਜਿਆ ਵੀ ਕੱਲ੍ਹ ਨੂੰ 8 ਵਜੇ ਇੱਥੇ ਆ ਜਾਓ, ਦੇਗ ਤਿਆਰ ਕਰ ਲਈ। 5 ਸਿੰਘਾਂ ਨੂੰ ਤਿਆਰ ਕੀਤਾ, ਦਾਸ ਨੂੰ ਵੀ ਮਹਾਂਪੁਰਖਾਂ ਨੇ ਬਚਨ ਕੀਤਾ ਵੀ ਅਰਦਾਸ ਕਰੋ। ਮੈਂ ਸਿੰਘਾਂ ਨੂੰ ਪੁੱਛਿਆ ਵੀ ਅਰਦਾਸ ਕਾਹਦੀ ਕਰਨੀ ਹੈ, ਕਿਸ ਵਾਸਤੇ ਕਰਨੀ ਹੈ? ਉਹ ਕਹਿੰਦੇ ਬਾਬਾ ਜੀ ਨੂੰ ਪੁੱਛੋ। ਜਦੋਂ ਬਾਬਾ ਜੀ ਨੂੰ ਪੁੱਛਿਆ, ਬਾਬਾ ਜੀ ਕਹਿਣ ਲੱਗੇ ਵੀ ਅਰਦਾਸ ਇਹ ਕਰ ਦਿਓ, ਗੱਲ ਇਹ ਅੰਦਰੂਨੀ ਪਿਆਰ ਦੀ ਹੈ, ਵੀ ਅਸੀਂ ਵੀ ਮਹਾਂਪੁਰਖਾਂ ਦੇ ਕੋਲ ਚਲੇ ਜਾਈਏ। ਜਦੋਂ ਇਹ ਗੱਲ ਆਖੀ, ਉਸ ਵੇਲੇ ਦਾਸ ਦੀ ਅੰਦਰੋਂ ਜਿਹੜੀ ਜਮੀਰ ਸੀ ਉਸਨੇ ਇਸ ਮਹਾਂਪੁਰਖਾਂ ਦੇ ਬਚਨ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਂਪੁਰਖੋ ਇਹ ਅਰਦਾਸ ਮੈਂ ਨਹੀਂ ਕਰ ਸਕਦਾ, ਮੇਰੀ ਜ਼ਮੀਰ ਆਗਿਆ ਨਹੀਂ ਦਿੰਦੀ। ਫਿਰ ਬਾਬਾ ਜੀ ਚੁੱਪ। ਮੈਂ ਸਿੰਘਾਂ ਨੂੰ ਆਖਿਆ, ਹੁਣ ਤੁਸੀਂ ਦੱਸੋ। ਨਾਲ ਦੇ ਸਿੰਘ ਕਹਿਣ ਲੱਗੇ, ਆਪਾਂ ਮਹਾਂਪੁਰਖਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ। ਚਲੋ ਮੈਂ ਠੀਕ ਹੈ, ਫੈਸਲਾ ਹੋ ਗਿਆ ਸਿੰਘਾਂ ਦਾ, ਚਲੋ ਉਹ ਅਰਦਾਸ ਹੋਈ। ਪਰ ਮੇਰੇ ਮਨ ਦੇ ਵਿੱਚ ਇਹ ਇੱਕ ਪਛਤਾਵਾ ਜਿਹਾ ਹੋ ਗਿਆ ਬਈ ਮਹਾਂਪੁਰਖਾਂ ਦਾ ਬਚਨ ਸੀ ਪਰ ਮੈਂ ਮੰਨਿਆ ਨਹੀਂ। ਬਾਬਾ ਜੀ ਮਹਾਂਪੁਰਖ ਵੀ ਆਸਣ 'ਤੇ ਆ ਗਏ, ਦਾਸ ਵੀ ਆ ਗਿਆ, ਅਤੇ ਦਾਸ ਦੇ ਮਨ ਦੇ ਵਿੱਚ ਜੋ ਫੁਰਨਾ ਉੱਠਿਆ, ਬਾਬਾ ਜੀ ਕੋਲ ਉਸ ਵੇਲੇ ਭਾਈ ਸੰਘਾ ਸੀ ਸੇਵਾਦਾਰ, ਅਤੇ ਬਾਬਾ ਜੀ ਸਨ। ਦਾਸ ਨੇ ਬਾਬਾ ਜੀ ਨੂੰ ਆ ਕੇ ਬੇਨਤੀ ਕੀਤੀ, ਮਹਾਂਪੁਰਖੋ ਆਪ ਜੀ ਦਾ ਜੋ ਬਚਨ ਨਹੀਂ ਮੰਨਿਆ ਗਿਆ ਉਹਦੇ ਲਈ ਮੈਂ ਖਿਮਾ ਮੰਗਦਾ, ਨਾਲ ਦੂਸਰੀ ਬੇਨਤੀ ਇਹ ਕਰਦਾ ਹਾਂ, ਬਾਬਾ ਜੀ ਜੇ ਤੁਸੀਂ ਵੀ ਮਹਾਂਪੁਰਖਾਂ ਦੇ ਨਾਲ ਉਸ ਵੇਲੇ ਸੱਚਖੰਡ ਚਲੇ ਜਾਂਦੇ, ਜਿਵੇਂ ਭਾਈ ਗੁਰਮੁਖ ਸਿੰਘ ਜੀ ਉੜੀਸਾ ਉਹ ਵੀ ਨਾਲ ਹੀ ਸ਼ਮਾ ਦੇ ਪ੍ਰਵਾਨੇ ਬਣ ਕੇ ਮਹਾਂਪੁਰਖਾਂ ਦੇ ਨਾਲ ਸੱਚਖੰਡ ਚਲੇ ਗਏ, ਅਤੇ ਆਹ ਜਿਹੜਾ ਸਮਾਂ ਸੀ 20 ਸਾਲ 21 ਸਾਲ ਦਾ ਗੈਪ ਸੀ, ਇਹਦੇ ਵਿੱਚ ਕਿਸਨੇ ਸੇਵਾ ਕਰਨੀ ਸੀ? ਬਾਬਾ ਜੀ ਚੁੱਪ ਚਾਪ ਸੁਣ ਰਹੇ ਸਨ ਅਤੇ ਕਹਿਣ ਲੱਗੇ, ਨਹੀਂ ਨਹੀਂ ਤੁਸੀਂ ਜੋ ਕੀਤਾ ਠੀਕ ਕੀਤਾ। ਇਹ ਕਹਿਣ ਤੋਂ ਭਾਵ ਇਹ ਸਾਰੇ ਮਹਾਂਪੁਰਖ ਅਤੇ ਵੱਡੇ ਮਹਾਂਪੁਰਖ ਇਹ ਅੰਦਰੋਂ ਆਤਮਾ ਕਰਕੇ ਸਾਰੇ ਜੁੜੇ ਹੋਏ ਸਨ, ਇੱਕ ਰੂਪ ਸਨ, ਅਤੇ ਜੋ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਸੀ ਉਹਨੂੰ ਮੰਨਦੇ ਰਹੇ। ਅਤੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਜੋ ਆਪਣੇ ਜੀਵਨ ਕਾਲ ਦੇ ਵਿੱਚ ਚੜ੍ਹਦੀ ਕਲਾ ਵਿੱਚ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਤੇ ਸੱਚੀ ਗੱਲ ਕਹਿਣ ਤੋਂ ਕਦੇ ਝਿਜਕੇ ਨਹੀਂ, ਅਤੇ ਆਪਾਂ ਵੀ ਉਹਨਾਂ ਮਹਾਂਪੁਰਖਾਂ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰਨੀ ਹੈ, ਇਸ ਮਹਾਂਪੁਰਖਾਂ ਦੇ ਬਰਸੀ ਦੇ ਸਮਾਗਮ ਦੇ ਵਿੱਚ ਸਾਡੇ ਅਤਿ ਸਤਿਕਾਰਯੋਗ ਸਾਡੇ ਸਿੱਖਾਂ ਦੇ ਧਾਰਮਿਕ ਕੇਂਦਰੀ ਅਸਥਾਨ ਦੇ ਗ੍ਰੰਥੀ ਸਾਹਿਬਾਨ ਅਤਿ ਸਤਿਕਾਰਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਵੇਲ ਸਿੰਘ ਜੀ, ਉਹ ਵੀ ਸੰਗਤਾਂ ਵਿੱਚ ਬੈਠੇ ਨੇ। ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਜੀ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਉਹ ਵੀ ਬਿਰਾਜਮਾਨ ਨੇ। ਟਕਸਾਲ ਦੇ ਬੇਅੰਤ ਵਿਦਿਆਰਥੀ ਔਰ ਮਹਾਂਪੁਰਖ ਵੀ ਬੈਠੇ ਨੇ। ਸਭਨਾਂ ਨੇ ਹਾਜ਼ਰੀਆਂ ਭਰਨੀਆਂ, ਇਸ ਲਈ ਦਾਸ ਨੂੰ ਇੱਥੇ ਹੀ ਖਿਮਾ ਕਰਨ ਦੀ ਕਿਰਪਾਲਤਾ ਕਰਨੀ। ਸਾਰੀਆਂ ਸੰਗਤਾਂ ਦਾ, ਨੌਜਵਾਨਾਂ ਦਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਦਿਓ ਸੱਜਣ ਆਸੀਸੜੀਆਂ, ਜਿਉਂ ਹੋਵੇ ਸਾਹਿਬ ਸੁਮੇਲ। ਅਗਲਾ ਪ੍ਰੋਗਰਾਮ ਸੁਣੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।